ਤੁਸੀਂ ਹੋ SBS ਪੰਜਾਬੀ ਦੇ ਨਾਲ।
You with SBS Radio।
SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਨਿੱਗਾ ਜਿਹਾ ਸਵਾਗਤ ਕਰਦੀ ਹਾਂ। ਦੋਸਤੋ, ਅੱਜ ਮੇਰੇ ਨਾਲ ਮੈਲਬਨ ਸਟੂਡੀਓ ਤੋਂ ਸਾਂਝ ਪਾਈ ਹੈ ਸੈਮੀ ਹੋਰਾਂ ਨੇ। ਤਕਰੀਬਨ ਇੱਕ ਦਹਾਕੇ ਪਹਿਲਾਂ ਜਦ ਵੀਲੌਗਿੰਗ ਜਿਹੇ ਲਫ਼ਜ਼ ਹਜੇ ਆਮ ਨਹੀਂ ਸੁਣਨ ਨੂੰ ਮਿਲਦੇ ਸਨ, ਉਦੋਂ ਸੈਮੀ ਦੇ ਨਾਜ ਦੀਆਂ ਵੀਡੀਓਜ਼ ਆਸਟ੍ਰੇਲੀਆ 'ਚ ਮਿਲੀਅਨਸ ਦੇ ਵਿਊ ਤੱਕ ਪਹੁੰਚੀਆਂ। ਤੇ ਖਾਸ ਗੱਲ ਇਹ ਸੀ ਕਿ ਹਰ ਵੀਡੀਓ ਹਾਸਰਸ ਹੋਣ ਦੇ ਨਾਲ ਨਾਲ ਕੋਈ ਨਾ ਕੋਈ ਸਮਾਜਿਕ ਮੁੱਦੇ ਨੂੰ ਦਰਸਾਉਂਦੀ ਸੀ, ਤੇ ਵੇਖ ਕੇ ਲੱਗਦਾ ਸੀ ਕਿ ਜਿਵੇਂ ਸਾਡੇ ਘਰ ਦੀ ਹੀ ਗੱਲ ਹੋ ਰਹੀ ਹੋਵੇ। ਤੇ ਆਓ ਜਾਣਦੇ ਹਾਂ ਕਿ 10 ਸਾਲ ਪਹਿਲਾਂ ਜੋ ਨਵੀਆਂ ਪਿਰਤਾ ਸੈਮੀ ਨੇ ਪਾਈਆਂ ਸਨ ਉਹ ਹੁਣ ਕਿੱਥੇ ਤੱਕ ਪਹੁੰਚ ਗਈਆਂ ਨੇ। ਪ੍ਰੋਗਰਾਮ ਵਿੱਚ ਬਹੁਤ ਹੀ ਨਿੱਘਾ ਸਵਾਗਤ ਸੈਮੀ।
ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਬਹੁਤ ਵਧੀਆ ਸਫ਼ਰ ਰਿਹਾ ਜੋ ਅਸੀਂ ਤਕਰੀਬਨ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ। ਬਹੁਤ ਕੁਛ ਸਿੱਖਿਆ ਉਸ ਦੌਰਾਨ, ਅਤੇ ਉਸ ਟਾਈਮ ਸਮਾਂ ਇੱਦਾਂ ਦਾ ਸੀ ਜੀ, ਅਤੇ ਉਸ ਟਾਈਮ ਯੂਟਿਊਬ ਦੇ ਉੱਪਰ, ਫੇਸਬੁੱਕ ਦੇ ਉੱਪਰ ਆਪਣੇ ਪੰਜਾਬੀ ਲੋਕ ਜਿਹੜੇ ਸੀ ਵਲੋਗਿੰਗ ਬਹੁਤ ਘੱਟ ਕਰਦੇ ਸੀ, ਜਾਂ ਉਸ ਟਾਈਮ ਥੋੜ੍ਹੀ ਜਿਹੀ ਸ਼ਰਮ ਮੰਨਦੇ ਸੀ ਵੀ ਪਤਾ ਨਹੀਂ ਕਿਹੜੇ ਕੰਮੀ ਪੈ ਗਏ, ਕੀ ਚੱਲ ਰਿਹਾ, ਕੌਣ ਇੱਦਾਂ ਦੀਆਂ ਗੱਲਾਂ ਕਰਦਾ ਹੁੰਦਾ ਫੇਸਬੁੱਕ 'ਤੇ। ਕਿਉਂਕਿ ਅਸੀਂ ਜੋ ਪਿੰਡਾਂ ਵਾਲੇ ਹਾਂ ਜੀ, ਸਾਨੂੰ ਜਦੋਂ ਕੋਈ ਲੋਕ ਟੀਵੀ 'ਤੇ ਦੇਖਦਾ ਸੀ ਤਾਂ ਲੋਕ ਥੋੜ੍ਹੀ ਜਿਹੀ ਸ਼ਰਮ ਮੰਨਦੇ ਸੀਗੇ ਵੀ ਇਹ ਕੀ ਕਰੀ ਜਾਂਦੇ ਨੇ। ਈਵਨ ਜਦੋਂ ਅਸੀਂ ਪਿੰਡ ਵੀ ਜਾਂਦੇ ਸੀ, ਮੇਰੀ ਮੰਮੀ ਜੀ ਨੂੰ ਵੀ ਲੋਕ, ਉਹਨਾਂ ਦੀਆਂ ਸਹੇਲੀਆਂ ਜਾਂ ਉਹਨਾਂ ਦੇ ਰਿਸ਼ਤੇਦਾਰ ਕਹਿੰਦੇ ਸੀ, ਤੂੰ ਕਿਹੜਾ ਕੰਮ ਫੜਿਆ, ਤੂੰ ਵੀ ਜਵਾਕਾਂ ਨਾਲ ਕਮਲੀ ਹੋਈ ਫਿਰਦੀ ਆ
ਜੀ।
ਅਤੇ ਹੁਣ ਅੱਜ ਦਾ ਸਮਾਂ ਦੇਖ ਲਓ ਜੀ, ਅਤੇ ਟੋਟਲ ਅਪੋਜ਼ਿਟ ਆ ਗਿਆ। ਹੁਣ ਜਿਹੜਾ ਕੁਛ ਇਹ ਨਹੀਂ ਕਰਦੇ, ਮਤਲਬ ਲੋਕ ਨਹੀਂ ਬਣਾਉਂਦੇ ਵਲੋਗਿੰਗ, ਤਾਂ ਉਹਨਾਂ ਨੂੰ ਕਹਿੰਦੇ ਤਾਂ ਤੁਸੀਂ ਕਿਉਂ ਨਹੀਂ ਕਰਦੇ, ਸਾਰੀ ਦੁਨੀਆ ਕਰੀ ਜਾਂਦੀ ਆ, ਤੁਸੀਂ ਕਿਉਂ ਨਹੀਂ ਕਰਦੇ। ਅਤੇ ਮੈਂ ਹੁਣ ਵਲੋਗਿੰਗ ਦਾ ਥੋੜ੍ਹਾ ਜਿਹਾ ਪਿੱਛੇ ਹਟਿਆ, ਕਿਉਂਕਿ ਜਿਹੜਾ ਅੱਜ ਕੱਲ੍ਹ ਦਾ ਸਮਾਂ ਅਤੇ ਸਮਾਜਿਕ ਮੈਸੇਜ ਵਾਲੀ ਕੋਈ ਗੱਲ ਨਹੀਂ ਰਹੀ। ਇਸ ਕਰਕੇ ਹੁਣ ਮੈਂ ਜ਼ਿਆਦਾ ਫਿਲਮਾਂ ਵੱਲ ਰੁਝਾਨ ਕੀਤਾ, ਤਾਂ ਕਿ ਸਾਲ 'ਚ 2 ਜਾਂ 3 ਫਿਲਮਾਂ ਕਰੋ ਅਤੇ ਉਹਦੇ ਵਿੱਚ ਅੱਛੇ ਮੈਸੇਜ ਵਾਲੀਆਂ ਫਿਲਮਾਂ ਕਰੋ, ਰਾਦਰ ਦੈਨ ਆਪਣੇ ਮੋਬਾਈਲ ਫੜ ਕੇ ਐਵਰੀਡੇ ਡੇਲੀ ਲਾਈਫ ਤੁਹਾਡੀ ਲੋਕਾਂ ਨਾਲ ਸ਼ੇਅਰ ਕਰੋ।
ਸੈਮੀ, ਜਿਵੇਂ ਤੁਹਾਡੀਆਂ ਵੀਡੀਓਜ਼ ਪਹਿਲਾਂ ਵੀ ਸਨ, ਉਹਨਾਂ ਨੇ ਪਰਿਵਾਰਾਂ ਵਿੱਚ ਆਪਣੀ ਥਾਂ ਬਣਾਈ ਸੀ ਕਿ ਜਿਵੇਂ ਹਸਬੈਂਡ ਵਾਈਫ ਦੀਆਂ ਘਰੇਲੂ ਗੱਲਾਂ, ਨੋਕ ਝੋਕ ਦੀਆਂ ਗੱਲਾਂ, ਜਾਂ ਕੋਈ ਤੁਸੀਂ ਘਰੇ ਬੈਠੇ ਬੈਠੇ ਹੀ ਘਰ ਦੀਆਂ ਗੱਲਾਂ ਜੋ ਆਪਣੀਆਂ ਆਮ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਚੱਲ ਰਹੀਆਂ ਹੁੰਦੀਆਂ ਨੇ, ਉਹਨਾਂ ਵਿੱਚੋਂ ਵੀਡੀਓਜ਼ ਝੱਟ ਬਣਾ ਦਿੰਦੇ ਸਨ। ਅਤੇ ਉਸ ਜ਼ਮਾਨੇ ਦੇ ਵਿੱਚ ਮੈਂ ਕਹਿੰਦੀ ਹਾਂ ਤੁਹਾਡੇ ਤਕਰੀਬਨ 5 ਲੱਖ ਦੇ ਨੇੜੇ ਤੁਹਾਡੇ ਯੂਟਿਊਬ ਦੇ ਸਬਸਕ੍ਰਾਈਬਰ ਸੀ, ਜਦੋਂ ਕਿ ਯੂਟਿਊਬ ਦੇ ਸਬਸਕ੍ਰਾਈਬਰ ਲਿਆਉਣਾ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਕਾਫੀ ਔਖਾ ਕੰਮ ਹੈ। ਤੇ ਹੁਣ ਤੁਸੀਂ ਫਿਲਮਾਂ ਵੱਲ ਤੁਸੀਂ ਕਦਮ ਪੁੱਟਿਆ ਹੈ, ਤੇ 10 ਸਾਲ ਦਾ ਸਫ਼ਰ ਵਲੋਗਿੰਗ ਤੋਂ ਲੈ ਕੇ ਫਿਲਮਾਂ ਤੱਕ ਦਾ ਸਫ਼ਰ, ਇਸ ਬਾਰੇ ਆਪਣੀ ਜ਼ੁਬਾਨੀ ਦੱਸੋ
ਜੀ। ਸਫ਼ਰ ਮੇਰਾ ਬੜਾ ਇੰਟਰਸਟਿੰਗ ਰਿਹਾ। ਇਹ ਕਈ ਵਾਰ ਜਿਹੜਾ ਆਰਟਿਸਟ ਹੁੰਦਾ ਜੀ, ਲੋਕਾਂ ਨੂੰ ਲੱਗਦਾ ਵੀ ਇਹਦੀ ਲਾਈਫ ਬੜੀ ਇੰਜੋਇਮੈਂਟ ਆ, ਖਨੀ ਪੈਸਾ ਅਤੇ ਸ਼ੋਹਰਤ ਬਹੁਤ ਜ਼ਿਆਦਾ ਮਿਲ ਗਈ, ਕਈ ਵਾਰ ਪਰਸਨਲ ਲਾਈਫ ਤੁਹਾਡੀ ਡਿਸਟਰਬ ਹੋ ਜਾਂਦੀ ਆ
ਜੀ,
ਬੱਚਿਆਂ ਦੀ, ਫੈਮਿਲੀ ਨਾਲ, ਵਾਈਫ ਨਾਲ, ਪੇਰੈਂਟਸ ਦੀ, ਮਤਲਬ ਹਰ ਇੱਕ ਦੀ ਕਿਤੇ ਨਾ ਕਿਤੇ ਬੜੀਆਂ ਵੀਡੀਓ ਦੌਰਾਨ ਵੀ ਕਈ ਵਾਰ ਲੜਾਈ ਝਗੜੇ ਹੁੰਦੇ ਸੀਗੇ, ਲੇਕਿਨ ਫਿਰ ਹੌਲੀ ਹੌਲੀ ਘੱਟ ਕੀਤਾ, ਪਰ ਉਹ ਪਲ ਮੈਂ ਇੰਜੋਏ ਬਹੁਤ ਕੀਤਾ ਜੀ, ਲੋਕਾਂ ਨਾਲ ਬਹੁਤ, ਲੋਕਾਂ ਦਾ ਪਿਆਰ ਬਹੁਤ ਮਿਲਿਆ। ਫਿਰ ਉਸ ਤੋਂ ਬਾਅਦ 2019 ਦੇ ਵਿੱਚ ਸਾਡੀ ਪਹਿਲੀ ਫਿਲਮ ਆਈ ਸੀ ਤੇਰੀ ਮੇਰੀ ਜੋੜੀ, ਅਤੇ ਲੋਕਾਂ ਦਾ ਬਹੁਤ ਵਧੀਆ ਪਿਆਰ ਮਿਲਿਆ ਸੀ। ਮੈਂ ਇਹ ਚੀਜ਼ ਨਾ ਹੀ ਫੇਮ ਲਈ ਕੀਤੀ ਸੀ, ਨਾ ਹੀ ਪੈਸਿਆਂ ਲਈ, ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ। ਅਤੇ ਜਦੋਂ ਤੁਸੀਂ ਪੈਸੇ ਅਤੇ ਫੇਮ ਦੇ ਪਿੱਛੇ ਪੈ ਜਾਂਦੇ ਹੋ ਤਾਂ ਤੁਸੀਂ ਆਪਣੇ ਸ਼ੌਂਕ ਮਾਰ ਲੈਂਦੇ ਹੋ ਉਸ ਚੀਜ਼ ਦੇ ਵਿੱਚ। ਸੋ ਹੁਣ ਇੱਕ ਸਾਡੀ ਹੁਣ ਫਿਲਮ ਆ ਰਹੀ ਆ ਦਮਾਂ ਦਾ ਮਸਤ ਕਲੰਦਰ, ਜਿਹਦਾ ਰੀਸੈਂਟਲੀ ਲਾਸਟ ਈਅਰ ਸ਼ੂਟ ਹੋਇਆ ਅਤੇ ਹੁਣ ਮੁਕੰਮਲ ਹੋ ਗਈ ਪ੍ਰੋਪਰ। ਤੁਸੀਂ ਸਾਲ ਕੁ ਪਹਿਲਾਂ ਸ਼ਾਇਦ ਇੱਕ ਸੋਸ਼ਲ ਮੀਡੀਆ ਦੇ ਦੌਰ ਚੱਲਿਆ ਸੀ ਰਿਵਰਸ ਮਾਈਗ੍ਰੇਸ਼ਨ ਦਾ
ਜੀ ਜੀ,
ਲੋਕ ਕਹਿੰਦੇ ਸੀ ਯਾਰ ਅਸੀਂ ਪੰਜਾਬ ਜਾਣਾ ਵਾ ਵੀ ਉੱਥੇ ਜ਼ਿੰਦਗੀ ਜੀਣੀ ਆ, ਅੱਗੇ ਸੀ ਬਾਹਰਲੇ ਦੇਸ਼ਾਂ ਦਾ, ਅਸੀਂ ਉਸ ਵਿਸ਼ੇ 'ਤੇ ਫਿਲਮ ਬਣਾਈ। ਜਦੋਂ ਬੰਦੇ ਨੂੰ ਇੱਥੇ ਟਾਈਮ ਹੋ ਜਾਂਦਾ ਤਾਂ ਉਹਨੂੰ ਲੱਗਦਾ ਯਾਰ ਇੱਥੇ ਲਾਈਫ ਇੱਕ ਜਾਲ 'ਚ ਫਸ ਗਈ ਹੈ, ਕੰਮ ਤੋਂ ਘਰ ਅਤੇ ਘਰ ਤੋਂ ਕੰਮ, ਸਾਡੀ ਕੋਈ ਸੋਸ਼ਲ ਲਾਈਫ ਬਚੀ ਨਹੀਂ ਹੈਗੀ ਵੀ ਜਿਹੜੀ ਅਸੀਂ ਜ਼ਿੰਦਗੀ ਸਾਡੇ ਕੋਲ ਹੁਣ, ਕਿਉਂਕਿ ਜਦੋਂ ਅਸੀਂ ਬਾਹਰਲੇ ਦੇਸ਼ ਕੰਮ ਕਰਦੇ ਹਾਂ ਤੁਹਾਡੇ ਜਿਹੜੀ ਸਕਿੱਲਸ ਨੇ ਉਹ ਹੋਰ ਜ਼ਿਆਦਾ ਹੋ ਜਾਂਦੇ ਨੇ, ਤੁਹਾਨੂੰ ਆਈਡੀਆਜ਼ ਹੋਰ ਆ ਜਾਂਦੇ ਨੇ, ਕਿਉਂਕਿ ਪੈਸਾ ਆਈਡੀਆ ਨਾਲ ਕਮਾਇਆ ਜਾਂਦਾ, ਮਿਹਨਤ ਨਾਲ ਨਹੀਂ ਕਮਾਇਆ ਜਾਂਦਾ ਪੈਦਾ। ਮਿਹਨਤ ਨਾਲ ਜੇ ਕਮਾਇਆ ਜਾਂਦਾ ਪੈਦਾ ਰਿਕਸ਼ੇ ਵਾਲੇ ਅਮੀਰ ਹੁੰਦੇ ਜਾਂ ਜਿਹੜੇ ਲੇਬਰ ਕਰਦੇ ਉਹ ਅਮੀਰ ਹੁੰਦੇ, ਕਿਉਂ ਅਮੀਰ ਨਹੀਂ ਹੈਗੇ ਉਹ, ਕਿਉਂਕਿ ਮਿਹਨਤ ਨਾਲ ਇੰਨਾ ਪੈਸਾ ਨਹੀਂ ਕਮਾਇਆ ਜਾਂਦਾ, ਆਈਡੀਏ ਅਤੇ ਦਿਮਾਗ 'ਤੇ ਨਾ ਪੈਸਾ ਕਮਾਇਆ ਜਾਂਦਾ। ਤੋ ਇੱਥੇ ਆ ਕੇ ਬੰਦਾ ਇੰਨਾ ਕੁ ਉਹ ਉਹਨੂੰ ਆਈਡੀਆ ਹੋ ਜਾਂਦਾ ਵੀ ਪੈਸਾ ਕਮਾਉਣਾ ਕਿੱਦਾਂ, ਕਿਉਂਕਿ ਬਾਕੀ ਤਾਂ ਇੰਟਰਨੈਟ ਦਾ ਟਾਈਮ, ਅੱਜ ਜ਼ਿਆਦਾ ਚੀਜ਼ਾਂ ਔਨਲਾਈਨ ਚੱਲਦੀਆਂ, ਈ ਕਮਰਸ ਦਾ ਟਾਈਮ ਹੋ ਗਿਆ, ਲੋਕ ਉਸ ਤੋਂ ਬਹੁਤ ਪੈਸਾ ਬਣਾਉਂਦੇ ਨੇ। ਸੋ ਉਸ ਉਹਨਾਂ ਸਾਰੇ ਮੁੱਦਿਆਂ ਨੂੰ ਇਕੱਠੇ ਕਰਕੇ ਅਸੀਂ ਫਿਲਮ ਬਣਾਈ ਆ ਵੀ ਜਿਹੜਾ ਬੰਦਾ ਇੱਥੋਂ ਛੱਡ ਕੇ ਇੰਡੀਆ ਜਾਂਦਾ ਅਤੇ ਦੁਬਾਰਾ ਲਾਈਫ ਸ਼ੁਰੂ ਕਰਦਾ ਅਤੇ ਉਹਦੀ ਜ਼ਿੰਦਗੀ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ ਵਾਪਸ।
ਅਤੇ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਨਿੱਜੀ ਵਿਚਾਰ ਕੀ ਹਨ? ਰਿਵਰਸ ਮਾਈਗ੍ਰੇਸ਼ਨ ਨੂੰ ਲੈ ਕੇ ਤੁਹਾਨੂੰ ਵੀ ਇੱਥੇ ਕਾਫੀ ਸਮਾਂ ਹੋ ਗਿਆ
ਜੀ,
ਤਕਰੀਬਨ ਮੈਨੂੰ ਲੱਗਦਾ ਹੈ 15-20 ਸਾਲ ਹੋ ਗਏ ਹੋਣੇ।
ਆਲਮੋਸਟ ਮੈਨੂੰ ਜੀ 20 ਸਾਲ ਹੋ ਗਏ, ਮੇਰੀ ਅੱਧ ਤੋਂ ਵੱਧ ਜ਼ਿੰਦਗੀ ਆਸਟ੍ਰੇਲੀਆ 'ਚ ਗੁਜ਼ਰ ਗਈ ਹੈ। ਰਿਵਰਸ ਮਾਈਗ੍ਰੇਸ਼ਨ ਜੀ ਕਹਿਣਾ ਸੌਖਾ, ਜਿੱਥੇ ਤੁਸੀਂ 20 ਸਾਲ ਰਹਿ ਚੁੱਕੇ ਹੋਵੋ ਉਸਨੂੰ ਛੱਡ ਕੇ ਵਾਪਸ ਉੱਥੇ ਜਾਣਾ ਬੜਾ ਔਖਾ, ਕਿਉਂਕਿ ਦੂਜੀ ਗੱਲ ਕਿ ਤੁਹਾਡੇ ਹਾਣੀ ਨਹੀਂ ਤੁਹਾਨੂੰ ਮਿਲਣੇ ਉੱਥੇ, ਕਿਉਂਕਿ ਤੁਸੀਂ ਇੰਜੋਏ ਕਿਹਦੇ ਨਾਲ ਕਰੋਗੇ? ਤੁਸੀਂ ਦੇਖੋ ਕਿ ਤੁਸੀਂ ਜੋ ਚੀਜ਼ ਇੱਥੇ ਸਹੂਲਤਾਂ ਤੁਸੀਂ ਉਹਦੇ ਆਦੀ ਹੋ ਚੁੱਕੇ ਹੋ ਚੀਜ਼ਾਂ ਦੇ, ਉਹ ਤੁਹਾਨੂੰ ਉੱਥੇ ਨਹੀਂ ਮਿਲਣੀਆਂ, ਚਾਹੇ ਤੁਹਾਡੇ ਕੋਲ ਅਨਲੈਸ ਤੁਸੀਂ ਬਹੁਤ ਜ਼ਿਆਦਾ ਅਮੀਰ ਹੋ, ਰਹੀਸ ਹੋ, ਉਹ ਗੱਲ ਵੱਖਰੀ ਹੈ, ਪਰ ਬਹੁਤ ਰੇਅਰ ਲੋਕ ਨੇ ਜਿਹੜੇ ਇੰਨੇ ਜ਼ਿਆਦਾ ਰਹੀਸ ਨੇ, ਫਿਰ ਵੀ ਤੁਸੀਂ ਉੱਥੇ ਬਹਿ ਨਹੀਂ ਸਕਦੇ ਟਿੱਕ ਕੇ, ਕਿਉਂਕਿ ਇੱਥੇ ਤੁਸੀਂ ਮਿਹਨਤ ਕੀਤੀ ਹੁੰਦੀ ਆ, ਤੁਹਾਨੂੰ ਭੱਜ ਨੱਠ ਦੀ ਜ਼ਿੰਦਗੀ ਅੱਛੀ ਲੱਗਦੀ ਆ, ਪਰ ਉੱਥੇ ਜਾ ਕੇ ਤੁਸੀਂ ਕਿੰਨਾ ਟਾਈਮ ਇੰਜੋਏ ਕਰ ਲਓਗੇ? ਇੱਕ ਮਹੀਨੇ ਬਾਅਦ ਤੁਹਾਨੂੰ ਫਿਰ ਚੀਜ਼ਾਂ ਸਤਾਉਣ ਲੱਗ ਜਾਣਗੀਆਂ, ਮਤਲਬ ਤੁਹਾਡਾ ਕੋਈ ਕੰਮ ਉੱਥੇ ਨਹੀਂ ਹੋਇਆ, ਤੁਸੀਂ ਫਿਰ ਯਾਦ ਕਰੋਗੇ ਯਾਰ ਆਸਟ੍ਰੇਲੀਆ ਹੁੰਦਾ ਜਾਂ ਬਾਹਰਲੇ ਕਿਸੇ ਕੰਟਰੀ 'ਚ ਹੁੰਦਾ ਇਹ ਚੀਜ਼ ਮੇਰੀ ਮਿੰਟ ਮਿੰਟ ਹੀ ਹੋ ਜਾਣੀ ਸੀ, ਇੱਥੇ ਬੱਸਾਂ ਦੇ ਧੱਕੇ, ਮਿਲ ਕਿਸੇ ਨੂੰ ਮਿਲ, ਰਿਸ਼ਵਤ ਦੇ, ਫਲਾਨਾ ਕਰ, ਚੀਜ਼ਾਂ ਹੁੰਦੀਆਂ ਨੇ, ਇਸ ਅਸੀਂ ਸਾਰੀਆਂ ਚੀਜ਼ਾਂ ਫਿਲਮ 'ਚ ਪਾਈਆਂ ਨੇ।
ਤੇ ਜੇ ਤੁਹਾਨੂੰ ਮੌਕਾ ਮਿਲੇ ਰਿਵਰਸ ਮਾਈਗ੍ਰੇਸ਼ਨ ਕਰਨ ਦਾ?
ਮੇਰੇ ਲਈ ਬਹੁਤ ਹਾਰਡ ਆ ਜੀ, ਕਿਉਂਕਿ ਜਦੋਂ ਤੁਹਾਡੇ ਬੱਚੇ ਹੋ ਜਾਂਦੇ ਨੇ ਇੱਥੇ ਪੜ੍ਹਦੇ ਨੇ, ਇੱਥੇ ਦੇ ਕਲਚਰ 'ਚ ਬੜੇ, ਤੁਸੀਂ ਫਿਰ ਸਟੱਕ ਹੋ ਜਾਂਦੇ ਹੋ। ਅਗਰ ਤੁਸੀਂ ਸਿੰਗਲ ਹੋ ਤਾਂ ਤੁਹਾਡੇ ਲਈ ਉਹ ਚੀਜ਼ਾਂ ਬਹੁਤ ਈਜ਼ੀ ਹੁੰਦੀਆਂ ਨੇ, ਕਿਉਂਕਿ ਤੁਹਾਨੂੂੰ ਕਿਤੇ ਜਾਣਾ ਵੀ, ਟਰੈਵਲਿੰਗ ਵੀ ਕਰਨੀ ਹੈ ਜਾਂ ਕਿਤੇ ਕੰਮ ਦੇ ਸਿਲਸਿਲੇ 'ਚ ਵੀ ਬਾਹਰ ਜਾਣਾ, ਤੁਹਾਡੇ ਲਈ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ ਨੇ। ਪਰ ਜਦੋਂ ਤੁਸੀਂ, ਤੁਹਾਡੀ ਫੈਮਿਲੀ ਗਰੋ ਕਰਦੀ ਆ, ਬੱਚੇ ਵੱਡੇ ਹੁੰਦੇ ਨੇ, ਤਾਂ ਉਹ ਇੱਥੋਂ ਦੇ ਜੰਮਪਲ ਨੇ, ਇੱਥੋਂ ਦੇ ਆਦੀ ਹੋ ਜਾਂਦੇ ਨੇ। ਦਿਲ ਵੀ ਚਾਹੇ ਜਿੰਨਾ ਮਰਜ਼ੀ ਕਰਦਾ ਹੋਵੇ ਪਰ ਤੁਸੀਂ ਜਾ ਨਹੀਂ ਪਾਉਂਦੇ।
ਤੇ ਸੈਮੀ, ਜਿਹੜੇ ਅੱਜ ਕੱਲ੍ਹ ਦੇ ਇਨਫਲੂਐਂਸਰ ਨੇ ਜਾਂ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਕਦਮ ਪੁੱਟਣਾ ਚਾਹੁੰਦੇ ਨੇ, ਤੇ ਤੁਹਾਡਾ ਉਹਨਾਂ ਲਈ ਕੀ ਸਲਾਹ ਹੋਵੇਗੀ ਤੁਹਾਡੇ ਵੱਲੋਂ?
ਪਹਿਲੀ ਗੱਲ ਤਾਂ ਜੀ, ਅੱਜ ਕੱਲ੍ਹ ਮੈਂ ਸਲਾਹ ਦੇਣ ਤੋਂ ਪਹਿਲਾਂ ਕਈ ਵਾਰ ਇਹ ਬਹੁਤ ਚੀਜ਼ਾਂ ਗੱਲਾਂ ਸੋਚਦਾ, ਕਹਿੰਦੇ ਕਿਸੇ ਇੱਕ ਬਹੁਤ ਵੱਡੇ ਆਰਟਿਸਟ ਨੇ ਇਹ ਗੱਲ ਕਹੀ ਸੀ, ਕਹਿੰਦੇ ਤੁਸੀਂ ਫਿਲੋਸਫਰ ਤਦ ਤੱਕ ਨਾ ਬਣੋ ਜਦ ਤੱਕ ਤੁਸੀਂ ਬਹੁਤ ਰਿਚ ਨਹੀਂ ਬਣ ਜਾਂਦੇ, ਕਿਉਂ ਜਦ ਤੁਸੀਂ ਬਹੁਤ ਪੈਸਾ ਆ ਗਿਆ ਤੁਹਾਡੇ ਕੋਲ ਫਿਰ ਤੁਹਾਡੀ ਖੰਘ ਵੀ ਲੋਕਾਂ ਨੂੰ ਬੜੀ ਘੈਂਟ ਲੱਗੂਗੀ। ਹੁਣ ਜੇ ਮੈਂ ਕੋਈ ਗੱਲ ਖਾਂ, ਲੋਕਾਂ ਨੇ ਕਹਿਣਾ ਕਿ ਜਵਲੀ ਮਰ ਜਾਂਦਾ, ਜੇ ਸੇਮ ਗੱਲ ਕੋਈ ਵੱਡਾ ਆਰਟਿਸਟ ਲੈਸੇ ਸ਼ਾਹਰੁਖ ਖਾਨ ਜਾਂ ਕੋਈ ਇਲੋਨ ਮਾਸਕ ਜਾਂ ਵੱਡਾ ਕੋਈ ਚੀਜ਼ ਬੰਦਾ ਕਹਿ ਦੇਵੇ, ਲੋਕ ਉਹਨੂੰ ਬੜੇ ਸੀਰੀਅਸਲੀ ਸੁਣਨਗੇ। ਸੋ ਪਹਿਲਾਂ ਮੈਂ ਲੋਕ, ਕਿਉਂਕਿ ਹਰ ਇੱਕ ਬੰਦਾ ਅੱਜ ਕੱਲ੍ਹ ਆਪਣੀ ਫੀਲਡ 'ਚ ਸਿਆਣਾ, ਤੁਸੀਂ ਬੱਚੇ ਨੂੰ ਵੀ ਅੱਜ ਕੱਲ੍ਹ ਸਮਝਾ ਨਹੀਂ ਸਕਦੇ ਤੂੰ ਆਹ ਖਾਣਾ ਜਾਂ ਇਹ ਪਹਿਨਣਾ, ਈਵਨ ਮੈਂ ਕਈ ਵਾਰ ਆਪਣੇ ਬੱਚਿਆਂ ਨੂੰ ਜਦੋਂ ਕਹਿੰਦਾ ਵੀ ਆਹ ਚੀਜ਼ ਖਾਓ, ਨਹੀਂ ਸਾਡੀ ਚੀਜ਼ ਹੋਰ। ਸੋ ਜਦੋਂ ਤੁਸੀਂ ਖੁਦ ਆਪਣੇ ਘਰਦਿਆਂ ਨੂੰ ਸਮਝਾਉਂਦੇ ਤਾਂ ਬਾਹਰ ਸੁਣਾ ਬੜਾ ਅੱਖ ਹੁੰਦਾ, ਲੇਕਿਨ ਮੈਂ ਇਹੀ ਕਹਿਣਾ ਚਾਹਾਂਗਾ, ਦੇਖੋ ਜੀ ਲਿਮਿਟ ਦੇ ਵਿੱਚ ਰਹਿ ਕੇ ਕਰੋ ਜੋ ਵੀ ਕਰਨਾ। ਹੁਣ ਜੀ ਤੁਸੀਂ ਜਿੱਦਾਂ ਕਿ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਦੇਖਦੇ ਹੋਵੋਗੇ, ਬਹੁਤ ਲੋਕ ਵਲੋਗਿੰਗ ਕਰਨ ਲੱਗ ਗਏ, ਵੀਡੀਓ ਬਣਾਉਣ ਲੱਗ ਗਏ, ਮੈਂ ਟੂ ਬੀ ਓਨੈਸਟ ਮੈਂ ਮਤਲਬ ਨਿਚੋੜ ਕੱਢ ਲਿਆ ਇਹਨਾਂ ਦਾ। ਹੁਣ ਹੁਣ ਜਿੰਨੀਆਂ ਤੁਸੀਂ ਵੀਡੀਓ ਦੇਖੋਗੇ ਫੈਮਿਲੀ ਦੀਆਂ ਮੁੱਦੇ, ਉਹ ਸੇਮ ਚੀਜ਼ਾਂ ਰਿਪੀਟ ਹੋ ਜਾਂਦੀਆਂ ਨੇ, ਸੱਸ ਨੂੰ ਦੀ ਲੜਾਈ, ਇਹ ਹੋਰ ਚੀਜ਼ਾਂ, ਜਿਹੜੀ ਪੋਜ਼ਿਟਿਵਿਟੀ ਹੈ ਨਾ ਉਹ ਚੀਜ਼ ਕਿਤੇ ਨਾ ਕਿਤੇ ਦੂਰ ਹੋਈ ਜਾਂਦੀ, ਨੈਗੇਟਿਵਿਟੀ ਜ਼ਿਆਦਾ ਆ ਰਹੀ ਆ, ਕਿਸੇ ਨੇ ਡਾਇਲੋਗ ਸਹੀ ਨਹੀਂ ਬੋਲਿਆ ਤਾਂ ਉੱਥੇ ਲੜਾਈ ਹੋ ਗਈ, ਮੂਡ ਖਰਾਬ ਹੋ ਗਿਆ ਸਾਰਿਆਂ ਦਾ, ਫਿਰ ਦੁਬਾਰੇ ਮਨਾਉਣਾ ਕਰਨਾ, ਜਿਹੜਾ ਤੁਹਾਡਾ ਘਰ ਬਾਰ ਆ ਉਹ ਬੱਚੇ ਉਹ ਖਿਲਰ ਜਾਂਦੇ ਨੇ। ਹੁਣ ਜੇ ਮੈਂ ਉਹੀ ਚੀਜ਼ ਸੇਮ ਸ਼ੁਰੂ ਕਰ ਦੇਵਾਂ, ਕਿਉਂਕਿ ਹੁਣ ਬੱਚੇ ਗਰੋ ਕਰ ਰਹੇ ਨੇ, ਪੜ੍ਹ ਵੀ ਰਹੇ ਨੇ, ਤਾਂ ਮੈਨੂੰ ਦੇਖਣਗੇ ਯਾਰ ਸਾਡੇ ਮਾਂ ਬਾਪ 24 ਘੰਟੇ ਫੋਨ 'ਤੇ ਰਹਿੰਦੇ ਨੇ, ਵੀਡੀਓ ਬਣਾਉਂਦੇ ਰਹਿੰਦੇ ਨੇ, ਕਿੱਥੇ ਇਹੀ ਤਾਂ ਨਹੀਂ ਅਸਲੀ ਲਾਈਫ ਜ਼ਿੰਦਗੀ? ਮੈਂ ਉਹਨਾਂ ਨੂੰ ਇਸ ਜ਼ਿੰਦਗੀ ਤੋਂ ਕੱਢਣਾ ਚਾਹੁੰਦਾ, ਜਿਹੜਾ ਅਸਲੀ ਸ਼ੀਸ਼ਾ ਆਈਨਾ ਜ਼ਿੰਦਗੀ ਦਾ ਦਿਖਾਉਣਾ ਚਾਹੁੰਦਾ, ਰਾਧਾ ਦਿਨ ਕਿ ਸਿਰਫ ਇਹਨਾਂ ਚੀਜ਼ਾਂ ਨਾਲ ਜੁੜੇ ਰਹੋ ਅਤੇ ਬਾਹਰਲੀ ਦੁਨੀਆ ਨਾਲ ਤੁਹਾਡਾ ਨਾਤਾ ਟੁੱਟ ਜਾਵੇ।
ਗੱਲਬਾਤ ਕਰਨ ਲਈ ਅਤੇ ਸਮੇਂ 'ਚੋਂ ਸਮਾਂ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੈਮੀ।
ਥੈਂਕ ਯੂ ਸੁਮਿਤ ਜੀ, ਥੈਂਕ ਯੂ ਸਾਨੂੰ ਇੱਥੇ ਆਪਣੇ ਆਫਿਸ ਬੁਲਾਉਣ ਦੇ ਲਈ, ਅਤੇ ਥੈਂਕ ਯੂ ਤੁਹਾਡੇ ਪਿਆਰੇ ਜਿਹੇ ਸਰੋਤਿਆਂ ਨਾਲ ਸਾਨੂੰ ਗੱਲਾਂ ਕਰਨ ਦੇ ਲਈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।